ਵਾਰ 12ਵੀਂ ਦੀ ਪੌੜੀ 18ਵੀਂ ਵਿੱਚ ਸਤਿਕਾਰਯੋਗ ਭਾਈ ਸਾਹਿਬ ਭਾਈ ਗੁਰਦਾਸ ਜੀ ਗੁਰਮੁਖ ਜਨਾਂ ਦਾ ਜੀਵਨ ਵਰਣਨ ਕਰਦੇ ਹੋਇਆਂ ਫੁਰਮਾਨ ਕਰ ਰਹੇ ਹਨ। ਜੰਮਣ ਮਰਨੋ ਬਾਹਰੇ ਪਰ ਉਪਕਾਰੀ ਜੱਗ ਵਿੱਚ ਆਏ, ਭਾਓ ਭਗਤ ਉਪਦੇਸ਼ ਕਰ ਸਾਧ ਸੰਗਤ ਸੱਚ ਖੰਡ ਵਸਾਏ। ਮਾਨ ਸਰੋਵਰ ਪਰਮਹੰਸ ਗੁਰਮੁਖ ਸ਼ਬਦ ਸੁਰਤ ਲਿਵ ਲਾਏ, ਚੰਦਨ ਵਾਸ ਬਣਾ ਸੁਪਤ ਅਫਲ ਸਫਲ ਚੰਦਨ ਮਹਿਕਾਏ। ਭਵਜਲ ਅੰਦਰ ਬੋਹਿਤ ਹੈ ਹੋਏ ਪਰਵਾਰ ਸੋ ਪਾਰ ਲੰਘਾਏ, ਲਹਿਰ ਤਰੰਗ ਨਾ ਵਿਆਪਈ ਮਾਇਆ ਵਿੱਚ ਉਦਾਸ ਰਹਾਏ। ਗੁਰਮੁਖ ਸੁਖ ਫਲ ਸਹਿਜ ਸਮਾਏ, ਗੁਰਮੁਖ ਸੁਖ ਫਲ ਸਹਿਜ ਸਮਾਏ। ਗੁਰਮੁਖ ਜਨਾਂ ਦਾ ਵਰਣਨ ਕਰਦਿਆਂ ਹੋਇਆਂ ਫੁਰਮਾਨ ਕਰ ਰਹੇ ਨੇ, ਜੰਮਣ ਮਰਨੋਂ ਬਾਹਰੇ ਪਰ ਉਪਕਾਰੀ ਜੱਗ ਵਿੱਚ ਆਏ। ਜਿਹੜੇ ਗੁਰਮੁਖ ਜਨ ਨੇ ਜਨਮ ਮਰਨ ਤੋਂ ਰਹਿਤ ਤੇ ਪਰ ਉਪਕਾਰ ਕਰਨ ਵਾਸਤੇ ਇਸ ਸੰਸਾਰ ਜਗਤ ਵਿੱਚ ਪੈਦਾ ਹੋਏ ਨੇ, ਜਨਮ ਮਰਨ ਦੋਹੋਂ ਮੈਂ ਨਾਹੀਂ, ਜਨ ਪਾਰੇ ਉਪਕਾਰੀ ਆਏ, ਜੀ ਦਾਨ ਦੇ ਭਗਤੀ ਲਾਇਨ ਹਰ ਸਿਉ ਲੈਣ ਮਿਲਾਏ। ਇਸ ਲਈ ਅੰਮ੍ਰਿਤ ਬਚਨ ਫੁਰਮਾਨ ਕੀਤੇ, ਜੰਮਣ ਮਰਨੋਂ ਬਾਹਰੇ ਸੰਸਾਰੀ ਰੂਪ ਦੇ ਵਿੱਚ ਸਾਨੂੰ ਉਹਨਾਂ ਦਾ ਜਨਮ ਵੀ ਨਜ਼ਰ ਆਉਂਦਾ ਹੈ ਤੇ ਉਹਨਾਂ ਦੀ ਮੌਤ ਵੀ ਨਜ਼ਰ ਆਉਂਦੀ ਹੈ ਗੁਰਮੁਖ ਜਨਾਂ ਦੀ, ਵੀ ਉਹ ਅਕਾਲ ਚਲਾਣਾ ਕਰ ਗਿਆ ਫਲਾਣਾ ਗੁਰਮੁਖ। ਬੰਦਗੀ ਵਾਲੇ ਆਤਮਿਕ ਤੌਰ ਦੇ ਉੱਤੇ ਐਸੇ ਜੀਵਨ ਵਾਲੇ ਨੇ, ਸੰਸਾਰੀ ਲੋਕਾਂ ਦਾ ਜੰਮਣਾ ਮਰਨਾ ਹੈ, ਪਰ ਜਿਹੜੇ ਗੁਰਮੁਖ ਜਨ ਨੇ ਭਾਈ ਸਾਹਿਬ ਭਾਈ ਗੁਰਦਾਸ ਜੀ ਦੇ ਹੀ ਅੱਗੇ ਜਾ ਕੇ ਬਚਨ ਆਉਣਗੇ, ਗੁਰਮੁਖ ਜਨਮ ਸਵਾਰ ਦਰਗਹਿ ਚੱਲਿਆ ਸੱਚੀ ਦਰਗਹਿ ਜਾਏ ਸੱਚਾ ਪਿੜ ਮੱਲਿਆ, ਉਸ ਪੌੜੀ ਵਿੱਚ ਇੱਕ ਬਚਨ ਆਏ ਗੁਰਮੁਖ ਸੱਦੇ ਜਾਣ ਆਮਣ ਘੱਲਿਆ। ਪਰਮੇਸ਼ਰ ਦੇ ਭੇਜੇ ਹੋਏ ਦੁਨੀਆਂ ਚ ਪਰਉਪਕਾਰ ਕਰਨ ਵਾਸਤੇ ਆਉਂਦੇ ਨੇ, ਪਰਉਪਕਾਰ ਕਰਕੇ ਮਾਲਕ ਦਾ ਸੱਦਾ ਆਉਂਦਾ ਤੇ ਚਲੇ ਜਾਂਦੇ ਨੇ, ਭਾਵ ਸੰਸਾਰ ਦੇ ਜੰਮਣ ਅਤੇ ਮਰਨ ਦਾ ਉਹਨਾਂ ਉੱਤੇ ਅਸਰ ਕੋਈ ਨਹੀਂ ਹੈ, ਪ੍ਰਭਾਵ ਕੋਈ ਨਹੀਂ ਹੈ। ਪਰਮੇਸ਼ਰ ਦੇ ਚਰਨਾਂ ਵਿੱਚ ਇਸ ਜ਼ਿੰਦਗੀ ਵਿੱਚ ਵੀ ਰਹੇ ਔਰ ਸਰੀਰ ਕਰਕੇ ਦੁਨੀਆਂ ਵਿੱਚ ਵਿਚਰਦਿਆਂ ਵੀ ਪ੍ਰਭੂ ਚਰਨਾਂ ਦਾ ਪਿਆਰ, ਸਰੀਰ ਕਰਕੇ ਅਕਾਲ ਚਲਣਾ ਹੋ ਗਿਆ ਤਾਂ ਵੀ ਪ੍ਰਭੂ ਦੇ ਚਰਨਾਂ ਵਿੱਚ ਹੀ। ਇਸ ਲਈ ਐਸੇ ਗੁਰਮੁਖ ਜਨਾਂ ਨੂੰ ਪਰਉਪਕਾਰੀ ਤੇ ਜੰਮਣ ਮਰਨ ਤੋਂ ਬਾਹਰੇ ਭਾਈ ਗੁਰਦਾਸ ਜੀ ਫੁਰਮਾਨ ਕਰ ਰਹੇ ਨੇ। ਭਾਓ ਭਗਤ ਉਪਦੇਸ਼ ਕਰ ਸਾਧ ਸੰਗਤ ਸੱਚ ਖੰਡ ਵਸਾਏ। ਪ੍ਰੇਮਾ ਭਗਤੀ ਦਾ ਗੁਰਸਿੱਖਾਂ ਨੂੰ ਉਪਦੇਸ਼ ਕਰਕੇ ਉਹਨਾਂ ਨੇ ਸਾਧ ਸੰਗਤ ਰੂਪੀ ਸੱਚ ਖੰਡ ਇਸ ਧਰਤੀ ਦੇ ਉੱਤੇ ਹੀ ਵਸਾ ਦਿੱਤਾ ਹੈ। ਭਾਵ ਗੁਰਮੁਖਾਂ ਦਾ ਉਪਦੇਸ਼ ਸੰਸਾਰ ਦੇ ਲੋਕਾਂ ਨੂੰ ਜਦੋਂ ਹੁੰਦਾ ਹੈ ਫਿਰ ਸਾਧ ਸੰਗਤ ਜੁੜਦੀ ਹੈ, ਤੇ ਇਸ ਧਰਤੀ ਦੇ ਉੱਤੇ ਜਿੱਥੇ ਗੁਰੂ ਕੀ ਸੰਗਤ ਬੈਠੀ ਹੈ, ਇਸ ਧਰਤੀ ਦਾ ਵੈਕੁੰਠ ਹੈ, ਸੱਚਖੰਡ ਹੈ ਗੁਰਮੁਖਾਂ ਦੇ ਬੈਠਣ ਨਾਲ। ਕਹੋ ਕਬੀਰ ਇਹ ਕਹੀਐ ਕਾਹੇ, ਸਾਧ ਸੰਗਤ ਵੈਕੁੰਠ ਆਹੇ। ਮਾਨ ਸਰੋਵਰ ਪਰਮਹੰਸ ਗੁਰਮੁਖ ਸ਼ਬਦ ਸੁਰਤ ਲਿਵ ਲਾਏ। ਉਹ ਮਾਨ ਸਰੂਪ ਸਰੋਵਰ ਰੂਪੀ ਸਾਧ ਸੰਗਤ ਦੇ ਪਰਮਹੰਸ ਹਨ, ਜਿਵੇਂ ਹੰਸ ਮਾਨ ਸਰੋਵਰ ਦੇ ਕੰਧੇ ਤੇ ਬੈਠ ਸੁੱਚੇ ਮੋਤੀ ਚੁਗਦੇ ਨੇ, ਇਸੇ ਤਰ੍ਹਾਂ ਜਿਹੜੇ ਗੁਰਮੁਖ ਜਨ ਹਨ ਸਾਧ ਸੰਗਤ ਉਹਨਾਂ ਵਾਸਤੇ ਮਾਨ ਸਰੋਵਰ ਹੈ, ਮਾਨ ਸਰੋਵਰ ਦਾ ਕੰਢਾ, ਤੇ ਸੁੱਚੇ ਮੋਤੀ ਉਹਨਾਂ ਵਾਸਤੇ ਕੀ ਨੇ, ਸੁਰਤ ਦੁਆਰਾ ਗੁਰੂ ਦੇ ਸ਼ਬਦ ਦੇ, ਸੁਰਤ ਬਿਰਤੀ ਦੁਆਰਾ ਸ਼ੁਭ ਗੁਣਾਂ ਦੇ ਤੇ ਸਤਿਗੁਰ ਦੇ ਚਰਨਾਂ ਨਾਲ ਲਿਵ ਲਾ ਕੇ ਪਵਿੱਤਰ ਤੇ ਨਿਰਮਲ ਗੁਣਾਂ ਦੇ ਮੋਤੀ ਚੁਗਦੇ ਹਨ। ਗੁਰੂ ਦੇ ਸ਼ਬਦ ਵਿੱਚ ਗੁਰਮੁਖ ਜਨਾਂ ਦੀ ਸੁਰਤ ਲਗਾਤਾਰ ਖੁਬੀ ਰਹਿੰਦੀ ਹੈ, ਲਗਾਤਾਰ ਸੁਰਤ ਉਹਨਾਂ ਦੀ ਗੁਰੂ ਦੇ ਸ਼ਬਦ ਵਿੱਚ ਲਿਵ ਲਾਈ ਰੱਖਦੀ ਹੈ ਸਾਧ ਸੰਗਤ ਰੂਪੀ ਮਾਨ ਸਰੋਵਰ ਤੇ, ਤੇ ਇਹੋ ਹੀ ਸ਼ਬਦ ਦੁਆਰਾ ਉਹਨਾਂ ਨੇ ਜਪਣਾ ਆਰਾਧਣਾ, ਉਹਨਾਂ ਦੇ ਸੁੱਚੇ ਮੋਤੀ ਚੁਗਣੇ ਹਨ। ਚੰਦਨ ਵਾਸ ਬਣਾ ਸੁਪਤ ਅਫਲ ਸਫਲ ਚੰਦਨ ਮਹਿਕਾਏ। ਜਿਹੜੇ ਗੁਰਮੁਖ ਜਨ ਨੇ ਚੰਦਨ ਦੀ ਵਾਸ਼ਨਾ ਦੇ ਅਰਥਾਤ ਚੰਦਨ ਦੀ ਸੁਗੰਧੀ ਦੇ ਸਮਾਨ ਹਨ, ਜਿਹੜੀ ਸਾਰੀ ਦੀ ਸਾਰੀ ਬਨਸਪਤੀ ਨੂੰ, ਭਾਵੇਂ ਕਿਸੇ ਰੁੱਖ ਨੂੰ ਕੋਈ ਫਲ ਲੱਗਦਾ ਹੈ ਤੇ ਭਾਵੇਂ ਕਿਸੇ ਰੁੱਖ ਨੂੰ ਕੋਈ ਫਲ ਨਹੀਂ ਲੱਗਦਾ, ਚੰਦਨ ਦਾ ਇਹਦੇ ਨਾਲ ਸੰਬੰਧ ਨਹੀਂ। ਉਹਨੇ ਸਾਰੀ ਦੀ ਸਾਰੀ ਬਨਸਪਤੀ ਨੂੰ ਆਪਣੀ ਮਹਿਕ ਦੇਣੀ ਹੈ, ਆਪਣੀ ਖੁਸ਼ਬੋ ਸੁਗੰਧੀ ਦੇਣੀ ਹੈ। ਬਾਂਸ ਅੰਦਰੋਂ ਥੋਥਾ ਹੈ, ਇਸ ਕਰਕੇ ਚੰਦਨ ਦੇ ਕੋਲ ਰਹਿ ਕੇ ਵੀ ਖਾਲੀ ਰਹਿ ਜਾਂਦਾ ਹੈ। ਇੱਥੇ ਸਾਧ ਸੰਗਤ ਜ਼ਰੂਰ ਚੇਤੇ 'ਚ ਰੱਖਣਾ, ਗੁਰਮੁਖ ਜਨ ਚੰਦਨ ਦੀ ਤਰ੍ਹਾਂ ਸੁਗੰਧੀ ਤੇ ਦਿੰਦੇ ਨੇ, ਪਰ ਗੁਰੂ ਦੀ ਸੰਗਤ ਵਿੱਚ ਬਾਂਸ ਬਣ ਕੇ ਨਹੀਂ ਆਉਣਾ। ਬਾਂਸ ਬਣਨ ਤੋਂ ਭਾਵ ਉੱਚੇ ਹੋਣ ਦਾ ਮਾਣ ਰੱਖਣਾ, ਵੱਡੇ ਹੋਣ ਦਾ ਮਾਣ ਰੱਖਣਾ ਅਤੇ ਸ਼ਰਧਾ, ਪਿਆਰ, ਪ੍ਰੇਮ, ਨਿਮਰਤਾ ਤੋਂ ਖਾਲੀ ਹੋਣਾ ਅੰਦਰੋਂ ਥੋਥੇ। ਇੱਥੇ ਸ਼ਰਧਾ, ਪ੍ਰੇਮ, ਵਿਸ਼ਵਾਸ ਤੇ ਭਰੋਸੇ ਨਾਲ ਅੰਦਰੋਂ ਮਨ ਹਿਰਦੇ ਦੇ ਵਿੱਚੋਂ ਭਰ ਕੇ ਲਿਆਉਣਾ। ਜਿਹੜਾ ਬਾਂਸ ਹੈ ਅੰਦਰੋਂ ਥੋਥਾ ਹੈ, ਖਾਲੀ ਹੈ, ਚੰਦਨ ਦੇ ਕੋਲ ਰਹਿ ਕੇ ਵੀ ਉਸ ਦੀ ਸੁਗੰਧੀ ਨੂੰ ਨਹੀਂ ਲੈ ਸਕਦਾ। ਇਸ ਲਈ ਚੰਦਨ ਤਾਂ ਆਪਣੀ ਸੁਗੰਧੀ ਵੰਡ ਹੀ ਰਿਹਾ ਹੈ, ਚੰਦਨ ਦੀ ਖੁਸ਼ਬੂ ਤਾਂ ਚਾਰ ਚੁਫੇਰੇ ਆ ਹੀ ਰਹੀ ਹੈ, ਪਰੰਤੂ ਜਿਹੜਾ ਬਾਂਸ ਹੈ ਉਸਦਾ ਅਸਰ ਨਹੀਂ ਕਬੂਲਦਾ। ਚੰਦਨ ਕਹਿ ਨਿਕਟੈ ਬਸੈ, ਬਾਂਸ ਸੁਗੰਧ ਨਾ ਹੋਏ। ਚੰਦਨ ਦੇ ਭਾਵੇਂ ਨੇੜੇ ਮੁੱਢ ਵੀ ਉਹਦਾ ਕਿਉਂ ਨਾ ਸਾਂਝਾ ਹੋਵੇ, ਪਰ ਚੰਦਨ ਕੋਲੋਂ ਸੁਗੰਧੀ ਖੁਸ਼ਬੂ ਨਹੀਂ ਲੈ ਸਕਦਾ, ਥੋਥਾ ਹੈ, ਖਾਲੀ ਹੈ ਅੰਦਰੋਂ। ਇਸ ਲਈ ਸਾਧ ਸੰਗਤ, ਮਨ ਹਿਰਦੇ ਦੇ ਵਿੱਚ ਸ਼ਰਧਾ, ਪ੍ਰੇਮ, ਵਿਸ਼ਵਾਸ, ਭਰੋਸਾ ਅਤੇ ਭਾਵਨਾ ਲੈ ਕੇ ਜਦੋਂ ਸਤਿਗੁਰੂ ਦੇ ਚਰਨਾਂ 'ਚ ਗੁਰਮੁਖ ਜਨਾਂ ਦੀ ਸੰਗਤ ਵਿੱਚ ਆਵਾਂਗੇ, ਫਿਰ ਉਸ ਚੰਦਨ ਦੀ ਜਿਹੜੀ ਮਹਿਕ ਹੈ ਗੁਰਮੁਖ ਜਨਾਂ ਦੇ ਕੋਲ ਬੈਠਣ ਨਾਲ, ਉਹ ਸੁਗੰਧੀ ਸਾਡੇ ਵਿੱਚੋਂ ਵੀ ਆਉਣ ਲੱਗ ਪਏਗੀ। ਨਾਮ ਸਿਮਰਨ ਦੀ ਸੁਗੰਧੀ, ਸ਼ਬਦ ਦੀ ਸੁਗੰਧੀ, ਬਾਣੀ ਦੀ ਖੁਸ਼ਬੂ, ਸਿੱਖੀ ਦੀ ਖੁਸ਼ਬੂ ਸਾਡੇ ਕੋਲੋਂ ਵੀ ਆਏਗੀ। ਇਸ ਲਈ ਬਚਨ ਵਰਤ ਰਹੇ ਨੇ, ਚੰਦਨ ਵਾਸ ਬਨਾਸਪਤ, ਅਫਲ ਸਫਲ ਚੰਦਨ ਮਹਿਕਾਏ। ਚੰਦਨ ਦੀ ਸੁਗੰਧੀ ਸਾਰੇ ਦੇ ਸਾਰੇ ਜੰਗਲ ਦੇ ਵਿੱਚ ਆਲੇ ਦੁਆਲੇ ਸਾਰੀ ਬਨਸਪਤੀ ਨੂੰ ਜਾ ਰਹੀ ਹੈ। ਕਿਸੇ ਬਨਸਪਤੀ ਨੂੰ, ਕਿਸੇ ਰੁੱਖ ਨੂੰ, ਦਰਖਤ ਨੂੰ ਕੋਈ ਫਲ ਲੱਗਦਾ, ਕਿਸੇ ਨੂੰ ਨਹੀਂ ਵੀ ਲੱਗਦਾ। ਫਲਦਾਰ ਵੀ ਉਹਦੇ ਪਾਸ ਦਰਖਤ ਹੋਣ ਤੇ ਫਲ ਤੋਂ ਬਿਨਾਂ ਵੀ ਹੋਣ, ਸਾਰਿਆਂ ਨੂੰ ਆਪਣੇ ਚੰਦਨ ਮਹਿਕ ਵੰਡਦਾ ਹੈ, ਖੁਸ਼ਬੂ ਦਿੰਦਾ ਹੈ ਤੇ ਆਪਣੇ ਵਰਗੇ ਬਣਾ ਲੈਂਦਾ ਹੈ। ਭਵ ਜਲ ਅੰਦਰ ਬੋਹਿਤ ਹੈ, ਹੋਏ ਪਰਵਾਰ ਸੋ ਪਾਰ ਲੰਘਾਏ। ਉਹ ਗੁਰਮੁਖ ਜਨ ਸੰਸਾਰ ਸਮੁੰਦਰ ਵਿਖੇ ਬੋਹਿਤ ਰੂਪ ਹਨ। ਸੰਸਾਰ ਸਮੁੰਦਰ ਦੇ ਵਿੱਚ ਉਹ ਜਹਾਜ਼ ਰੂਪੀ ਨੇ, ਆਪ ਵੀ ਭਵ ਸਾਗਰ ਤੋਂ ਤਰਦੇ ਨੇ। ਸਾਰੇ ਦੇ ਸਾਰੇ ਪਰਿਵਾਰ ਨੂੰ ਪਾਪਾਂ ਦੀ ਮੈਲ ਤੋਂ ਸ਼ੁੱਧ ਕਰਕੇ ਸੰਸਾਰ ਭੋਜਨ ਤੋਂ ਪਾਰ ਲੰਘਾ ਦਿੰਦੇ ਨੇ। ਗੁਰਮੁਖ ਜਨਾਂ ਵਿੱਚ ਇਹ ਗੁਣ ਹੈ, ਆਪ ਵੀ ਤਰਦੇ ਨੇ, ਹੋਰ ਸ੍ਰਿਸ਼ਟੀ ਦੇ ਲੋਕਾਂ ਨੂੰ ਤੇ ਆਪਣੇ ਪਰਿਵਾਰ ਨੂੰ ਵੀ ਸੰਸਾਰ ਸਮੁੰਦਰ ਤੋਂ ਪਾਰ ਲੰਘਾ ਦਿੰਦੇ ਨੇ। ਲਹਿਰ ਤਰੰਗ ਨਾ ਵਿਆਪਈ, ਮਾਇਆ ਵਿੱਚ ਉਦਾਸ ਰਹਾਏ। ਸੰਸਾਰ ਦੀਆਂ ਲਹਿਰਾਂ, ਸੰਸਾਰ ਦੇ ਵਿੱਚ ਮੋਹ ਮਾਇਆ ਵਿਸ਼ਿਆਂ ਵਿਕਾਰਾਂ ਦੀਆਂ ਜਿਤਨੀਆਂ ਤਰੰਗਾਂ ਉੱਠਦੀਆਂ ਨੇ, ਇਹ ਸਾਰੇ ਦੀਆਂ ਸਾਰੀਆਂ ਉਹਨਾਂ ਨੂੰ ਨਹੀਂ ਵਿਆਪ ਸਕਦੀਆਂ। ਗੁਰਮੁਖ ਜਨਾਂ ਨੂੰ ਉਹ ਮਾਇਆ ਵਿੱਚ ਰਹਿ ਕੇ ਵੀ ਸਾਧ ਸੰਗਤ ਉਦਾਸ ਰਹਿੰਦੇ ਨੇ, ਤਾਂ ਉਹ ਮਾਇਆ ਵਿੱਚ ਰਹਿ ਕੇ ਮਾਇਆ ਤੋਂ ਨਿਰਲੇਪ ਜੀਵਨ ਕੀ ਹੈ ਉਹਨਾਂ ਦਾ? ਰੱਬ ਕੀ ਆਗਿਆ ਆਤਮ ਹਿਤਾਵੈ, ਜੀਵਨ ਮੁਕਤ ਸੋਉ ਕਹਾਵੈ, ਤੈਸਾ ਹਰਕ ਤੈਸਾ ਉਸ ਸੋਗ। ਮਾਇਆ ਵਿੱਚ ਰਹਿ ਕੇ ਮਾਇਆ ਤੋਂ ਉਦਾਸ ਕਿਵੇਂ ਨੇ? ਖੁਸ਼ੀ ਤੇ ਗਮੀ ਉਹਨਾਂ ਵਾਸਤੇ ਇੱਕੋ ਜਿਹੀ। ਤੈਸਾ ਹਰਕ ਤੈਸਾ ਉਸ ਸੋਗ, ਸਦਾ ਆਨੰਦ ਤੈ ਨਹੀਂ ਬਿਯੋਗ, ਤੈਸਾ ਸਵਰਨ ਤੈਸੀ ਉਸ ਮਾਟੀ। ਸੋਨਾ ਤੇ ਚਾਂਦੀ ਉਹਨਾਂ ਵਾਸਤੇ ਇੱਕੋ ਜਿਹੇ। ਤੈਸਾ ਅੰਮ੍ਰਿਤ ਤੈਸੀ ਬਿਖ ਖਾਟੀ, ਤੈਸਾ ਮਾਣ ਤੈਸਾ ਅਭਿਮਾਨ, ਤੈਸਾ ਰੰਗ ਤੈਸਾ ਰਾਜਾਨ। ਸਾਧ ਸੰਗਤ, ਰਾਜਾ ਤੇ ਕੰਗਾਲ ਦੋਵੇਂ ਇੱਕੋ ਜਿਹੇ। ਉਸ ਗੁਰਮੁਖ ਪਿਆਰੇ ਵਾਸਤੇ ਜਿਵੇਂ ਸੋਨਾ ਤੇ ਮਿੱਟੀ ਇੱਕੋ ਜਿਹੇ, ਉਸ ਗੁਰਮੁਖ ਜਨ ਵਾਸਤੇ ਖੁਸ਼ੀ ਤੇ ਗਮੀ ਇੱਕੋ ਜਿਹੇ। ਔਰ ਸਾਧ ਸੰਗਤ, ਤੈਸਾ ਮਾਣ ਤੈਸਾ ਅਭਿਮਾਨ, ਇੱਕ ਬਚਨ ਆਇਆ, ਕਿਸੇ ਨੇ ਦੋ ਬੋਲ ਇੱਜ਼ਤ ਵਡਿਆਈ ਦੇ ਬੋਲ ਦਿੱਤੇ ਤਾਂ ਵੀ ਉਸੇ ਤਰ੍ਹਾਂ, ਕਿਸੇ ਨੇ ਨਿੰਦਿਆ ਕਰ ਦਿੱਤੀ ਤਾਂ ਵੀ ਉਸੇ ਤਰ੍ਹਾਂ। ਜੋ ਵਰਤਾਏ ਸਾਈ ਜੁਗਤ, ਨਾਨਕ ਉਹ ਪੁਰਖ ਕਹੀਏ ਜੀਵਨ ਮੁਕਤ। ਕਹਿਣ ਦਾ ਭਾਵ, ਉਹ ਗੁਰਮੁਖ ਜਨਾਂ ਨੂੰ ਸੰਸਾਰ ਦੀ ਮੋਹ ਮਾਇਆ ਤੇ ਪਦਾਰਥ ਦੀਆਂ ਲਹਿਰਾਂ ਤੇ ਤਰੰਗਾਂ ਨਹੀਂ ਵਿਆਪਦੀਆਂ, ਮਾਇਆ ਵਿੱਚ ਰਹਿ ਕੇ ਵੀ ਉਦਾਸ ਨਿਰਲੇਪ ਰਹਿੰਦੇ ਹਨ। ਗੁਰਮੁਖ ਸੁਖ ਫਲ ਸਹਿਜ ਸਮਾਏ, ਅਖੀਰਲੀ ਪੰਗਤੀ ਚ ਫੁਰਮਾਨ ਕਰਦੇ ਨੇ। ਇਸੇ ਕਾਰਨ ਜਿਹੜੇ ਗੁਰਮੁਖ ਜਨ ਨੇ ਉਹ ਸੁਖ ਫਲ ਪ੍ਰਾਪਤ ਕਰ ਲੈਂਦੇ ਨੇ ਤੇ ਹਰ ਵਕਤ ਸਹਿਜ ਅਵਸਥਾ ਵਿੱਚ ਸਮਾਏ ਰਹਿੰਦੇ ਨੇ, ਆਤਮਿਕ ਅਡੋਲਤਾ ਵਿੱਚ ਟਿਕੇ ਰਹਿੰਦੇ ਨੇ। ਸਾਰੇ ਦਾ ਸਾਰਾ ਜੀਵਨ ਗੁਰਮੁਖ ਜਨ ਆਪ ਵੀ ਨਾਮ ਜਪਦੇ ਸਿਮਰਨ ਭਗਤੀ ਵਿੱਚ ਜੁੜਦੇ ਨੇ ਤੇ ਚੰਦਨ ਦੀ ਤਰ੍ਹਾਂ ਦੂਸਰਿਆਂ ਨੂੰ ਸਿਮਰਨ ਬੰਦਗੀ ਦੀ ਖੁਸ਼ਬੂ ਵੰਡਦੇ ਰਹਿੰਦੇ ਨੇ। ਜਿਵੇਂ ਭਾਈ ਸਾਹਿਬ ਭਾਈ ਨੰਦ ਲਾਲ ਜੀ ਦੇ ਬਚਨ ਨੇ, ਉਹ ਕਹਿੰਦੇ ਨੇ, ਈ ਉਮਰੇ ਗਿਰਾਂ ਮਾਇਆ ਗਨੀਮਤ ਸ਼ਮੁਰ ਆਖਿਰ, ਮਾਂ ਸੁਬਹ ਨਾ ਦੀਦ ਮੈਂ ਕਿ ਉਹ ਸ਼ਾਮ ਨਾ ਦਾਰਤ। ਭਾਵ ਇਸ ਉਮਰ ਦੇ ਭਾਰੀ ਪਦਾਰਥ ਨੂੰ ਔੜਕ ਦੀ ਲੁੱਟ ਸਮਝੋ। ਭਾਵ ਇਸ ਉਮਰ ਦੇ ਵਿੱਚ ਪਰਮੇਸ਼ਰ ਦੇ ਨਾਮ ਦਾ ਪਦਾਰਥ ਲੁੱਟ ਲਾ ਜੇ ਤੇਰੇ ਕੋਲੋਂ ਲੁੱਟਿਆ ਜਾਂਦਾ, ਕਿਉਂਕਿ ਜੋ ਅਸੀਂ ਉਹ ਦਿਨ ਨਹੀਂ ਦੇਖਦੇ ਜਿਸ ਦੇ ਮਗਰੋਂ ਰਾਤ ਨਾ ਪੈਂਦੀ ਹੋਵੇ। ਸਾਧ ਸੰਗਤ, ਦਿਨ ਤੇ ਸਰ ਪਰ ਪੌਸੀ ਰਾਤ, ਰਹਿਣ ਗਈ ਫਿਰ ਹੋਏ ਪ੍ਰਭਾਤ। ਦਿਨ ਚੜਿਆ ਤੇ ਰਾਤ ਪੈ ਗਈ, ਰਾਤ ਗਈ ਤੇ ਫਿਰ ਪ੍ਰਭਾਤ ਹੋ ਗਈ। ਜਿਹੜੇ ਗੁਰਮੁਖ ਜਨ ਨੇ ਸਾਧ ਸੰਗਤ, ਉਹਨਾਂ ਦਾ ਜੀਵਨ ਇਹ ਹੈ ਕਿ ਬੰਦਗੀ ਨਾਮ ਸਿਮਰਨ ਦੇ ਵਿੱਚ ਐਸਾ ਜੁੜਦੇ ਨੇ ਕਿ ਸਾਧ ਸੰਗਤ ਸਦੀਵੀ ਕਾਲ ਵਾਸਤੇ ਉਹਨਾਂ ਵਾਸਤੇ ਚਾਨਣਾ ਹੀ ਚਾਨਣਾ ਤੇ ਪ੍ਰਕਾਸ਼ ਹੀ ਪ੍ਰਕਾਸ਼ ਹੈ ਉਹਨਾਂ ਦੇ ਜੀਵਨ ਵਿੱਚ। ਐਸਾ ਗੁਰਮੁਖ ਜਨਾਂ ਦਾ ਜੀਵਨ ਹੈ ਜਿਹੜੇ ਸਾਰੀ ਦੀ ਸਾਰੀ ਉਮਰ ਕਾਹਦੇ ਵਿੱਚ ਗੁਜ਼ਾਰਦੇ ਨੇ? ਕਬੀਰ ਲੂਟਣਾ ਹੈ ਤਾਂ ਲੂਟ ਲੈ, ਰਾਮ ਨਾਮ ਹੈ ਲੂਟ, ਫਿਰ ਪਾਸ਼ਾ ਪਛਤਾ ਹੋ ਗਏ ਪ੍ਰਾਣ ਜਾਹੇਗੇ ਝੂਠ। ਪਰਮੇਸ਼ਰ ਦੇ ਨਾਮ ਦੀ ਲੁੱਟ ਪਈ, ਗੁਰੂ ਦੇ ਚਰਨਾਂ ਵਿੱਚ ਆ ਕੇ ਸਤਿਗੁਰ ਦੀ ਸ਼ਰਨ ਵਿੱਚ ਆਣ ਕੇ ਉਹ ਨਾਮ ਦਾ ਖਜ਼ਾਨਾ ਹੀ ਲੁੱਟਦੇ ਹਨ, ਸਿਮਰਨ ਭਗਤੀ ਦਾ ਖਜ਼ਾਨਾ ਹੀ ਲੁੱਟਦੇ ਨੇ। ਇਸ ਲਈ ਗੁਰਮੁਖ ਜਨ ਗੁਰਮੁਖ ਸੁਖ ਫਲ ਸਹਿਜ ਸਮਾਏ, ਸਹਿਜ ਅਵਸਥਾ ਵਿੱਚ ਸਮਾ ਜਾਂਦੇ ਨੇ, ਆਤਮਿਕ ਸੁਖ ਆਨੰਦ ਦਾ ਫਲ ਪ੍ਰਾਪਤ ਕਰ ਲੈਂਦੇ ਹਨ। ਵਾਰ 12ਵੀਂ ਦੀ ਪੌੜੀ 19ਵੀਂ ਵਿੱਚ ਅੰਮ੍ਰਿਤ ਬਚਨ ਉਚਾਰਨ ਕੀਤੇ ਹਨ। ਧੰਨ ਗੁਰੂ ਗੁਰਸਿੱਖ ਧੰਨ, ਆਦਿ ਪੁਰਖ ਆਦੇਸ਼ ਕਰਾਇਆ, ਸਤਿਗੁਰ ਦਰਸ਼ਨ ਧੰਨ ਹੈ, ਧੰਨ ਦਿਸ਼ਟ ਗੁਰ ਧਿਆਨ ਤਰਾਇਆ, ਧੰਨ ਧੰਨ ਸਤਿਗੁਰ ਸ਼ਬਦ ਧੰਨ, ਧੰਨ ਸੁਰਤ ਗੁਰ ਗਿਆਨ ਸੁਣਾਇਆ, ਚਰਨ ਕਮਲ ਗੁਰ ਧੰਨ ਧੰਨ, ਧੰਨ ਮਸਤਕ ਗੁਰ ਚਰਨੀ ਲਾਇਆ, ਧੰਨ ਧੰਨ ਗੁਰ ਉਪਦੇਸ਼ ਹੈ, ਧੰਨ ਰਿਧਾ ਗੁਰ ਮੰਤਰ ਵਸਾਇਆ, ਧੰਨ ਧੰਨ ਗੁਰ ਚਰਨਾ ਮਤੋ, ਧੰਨ ਮੋਹਤ ਜਿਤ ਅਮਿਉ ਪਿਆਇਆ, ਗੁਰਮੁਖ ਸੁਖ ਫਲ ਅਜਰ ਜਰਾਇਆ, ਗੁਰਮੁਖ ਸੁਖ ਫਲ ਅਜਰ ਜਰਾਇਆ, ਧੰਨ ਗੁਰੂ ਗੁਰਸਿੱਖ ਧੰਨ, ਆਦਿ ਪੁਰਖ ਆਦੇਸ਼ ਕਰਾਇਆ। ਧੰਨ ਹਨ ਗੁਰੂ ਸਾਹਿਬ, ਤੇ ਉਹ ਗੁਰੂ ਦਾ ਸਿੱਖ ਵੀ ਧੰਨਤਾ ਦੇ ਯੋਗ ਹੈ ਜਿਸ ਨੂੰ ਆਦਿ ਪੁਰਖ ਦਾ ਨਿਰੰਕਾਰ ਪਰਮੇਸ਼ਵਰ ਦਾ ਆਦੇਸ਼ ਕਰਨਾ, ਮੱਥਾ ਟੇਕਣਾ ਗੁਰੂ ਨੇ ਸਿਖਾਇਆ ਹੈ। ਬੜੇ ਪਿਆਰੇ ਬਚਨ ਜੇ ਕਹਿਣ ਲੱਗੇ, ਸਤਿਗੁਰੂ ਵੀ ਧੰਨ, ਸਤਿਗੁਰੂ ਦਾ ਸਿੱਖ ਵੀ ਧੰਨ, ਕਿਉਂਕਿ ਸਿੱਖ ਨੂੰ ਸਤਿਗੁਰੂ ਪਾਤਸ਼ਾਹ ਨੇ ਉਸ ਆਦਿ ਪੁਰਖ ਨਿਰੰਕਾਰ ਪਰਮੇਸ਼ਵਰ ਦੇ ਚਰਨਾਂ ਤੇ ਆਦੇਸ਼ ਕਰਨ ਦੀ, ਨਮਸਕਾਰ ਕਰਨ ਦੀ ਜਾਚ ਸਿਖਾਈ ਹੈ। ਕਿਸ ਨੇ? ਗੁਰੂ ਨੇ। ਗੁਰੂ ਨੇ ਸਿਖਾਇਆ ਕਿ ਨਿਰੰਕਾਰ ਪਰਮੇਸ਼ਰ ਆਪਣੇ ਅੰਦਰ ਵਸਦਾ ਤੱਕਣਾ ਹੈ। ਗੁਰੂ ਨੇ ਦੱਸਿਆ ਹੈ ਕਿ ਪੂਜਾ ਅਕਾਲ ਕੀ। ਗੁਰੂ ਨੇ ਆਖਿਆ ਹੈ ਹਰ ਏਕ ਸਿਮਰ ਏਕ ਸਿਮਰ ਏਕ ਸਿਮਰ ਪਿਆਰੇ। ਸਤਿਗੁਰੂ ਨੇ ਸਿਖਾਇਆ ਹੈ ਜਾਗਤ ਜੋਤ ਜਪੈ ਨਿਸ ਬਾਸੁਰ, ਏਕ ਬਿਨਾ ਮਨ ਨਹਿਕ ਨਾ ਆਨੈ। ਇਹ ਗੁਰੂ ਨੇ ਸਿਖਾਇਆ ਹੈ ਕਿ ਬਿਨ ਕਰਤਾਰ ਨ ਕਿਰਤਮ ਮਾਨੋ, ਆਦ ਅਜੋਨ ਅਜੈ ਅਬਨਾਸੀ ਤੇ ਪਰਮੇਸ਼ਰ ਜਾਨੋ। ਇਹ ਸਤਿਗੁਰੂ ਨੇ ਸਿਖਾਇਆ ਹੈ, ਇਹ ਸਿੱਖਿਆ ਗੁਰੂ ਪਾਤਸ਼ਾਹ ਨੇ ਦਿੱਤੀ ਹੈ ਕਿ ਪੂਜਾ ਅਕਾਲ ਕੀ। ਮੇਰਾ ਸਿੱਖ ਇੱਕ ਦਾ ਪੁਜਾਰੀ ਹੈ, ਨਿਰੰਕਾਰ ਪਰਮੇਸ਼ਰ ਦਾ ਪੁਜਾਰੀ ਹੈ। ਤੋ ਸਾਧ ਸੰਗਤ, ਫਿਰ ਜਿਹੜੇ ਸਿੱਖ ਨੇ ਗੁਰੂ ਦੇ ਬਚਨ ਸਤ ਕਰਕੇ ਉਸ ਨਿਰੰਕਾਰ ਪਰਮੇਸ਼ਰ ਨੂੰ ਆਦੇਸ਼ ਕੀਤਾ ਹੈ, आदेश तिसै आदेश, आद अनिल अनाद अनाहत, जुग जुग एको वेस। इसलिए गुरु का सिख भी धन है जिसने गुरु के बचन सत करके मान ले प्रवान कर ले। वह गुरु भी धन जिसने परमेश्वर नाल सुरत बिरती करके जोड़ दिता है। सतगुर दर्शन धन है, धन दिष्ट गुर ध्यान धराया। सतगुरु जी का दर्शन धन है और वह दृष्टि वह नेत्र धन हैं जिन्हां विखे गुरु का ध्यान टिकदा है। ते नेत्र भले परवान है मेरी जिंदड़िए, जो साधु सतगुर देखे राम। श्री गुरु रामदास महाराज दिहाड़ा राग विच वख वख अंगां दा भी जिक्र करदे आ, कहिंदे ने ओह नेत्र भी धन हन। पैरां दा भी जिक्र कीता, उन्हां कन्नां दा भी जिक्र कीता जिहड़े परमात्मा दी सिफत सलाह सुणदे ने। ते हस्त पुनीत पवित्र है मेरी जिंदड़िए, जो मार्ग धर्म चले सह राम। ते श्रवण भले सोभ नीक है मेरी जिंदड़िए। गुरु रामदास पातशाह श्रवणा का भी जिक्र करते, केड़े श्रवण केड़े कन सोभ नीक ने, हर कीर्तन सुने हर तेरे राम। ए श्रवण हो मेरे हो साचे सुनने नो पठाए। जेड़े श्रवण सच्चे प्रभु की बात सुनते हैं उन्हें अंगा नु भी धन आख्या है कहने तो भाव। भाई साहब भाई गुरदास जी कहते हैं सतगुरु जी का दर्शन धन है और वह नेत्र दृष्टि धन है जेड़े नेत्रा द्वारा सतगुरु पातशाह जी का सेवक गुरु का सिख गुरु का ध्यान धरता है दीदार करता है। धन धन सतगुर शब्द धन कहन लगे गुरु पातशाह जी धन हैं। सतगुरु जी नूं धन धन आखीए, गुरु के शब्द नूं धन आखीए। धन सुरत गुर ज्ञान सुनाया, धन है वह ज्ञान ते वह सुरत भी धनता दे योग है जिस सुरत दे विच गुरु का ज्ञान वसिया ते जिन्हां नूं गुरु ने अपने ज्ञान का उपदेश सुनाउणा कीता है। भाव सिख भी धन, सतगुरु भी धन। धन हन सात संगत वह गुरु प्यारे जिन्हां दी सुरत विच गुरु का ज्ञान वसिया होया है। चरण कमल गुर धन धन, धन मस्तक गुर चरणी लाया। सतगुरु जी दे चरण कमल धन हन, ते धन है वह मत्था जिहड़ा सतगुरु दे चरणी लगा है। मस्तक भी धन जिहड़ा मत्था टेक गया सतगुरु पातशाह दे चरणां च। कर साधु अंजलि पुन वड्डा है, कर डंडौत पुन वड्डा है। जिहड़े मस्तक ने सतगुरु दे चरणां च डंडौत कीती है, भाई गुरदास जी कहण लगे वह मस्तक भी धनता दे योग है। सतगुरु दे चरण कमल भी धन हन जिन्हां नाल लग के मस्तक सोहना हो गया, मत्थे दे लेख शुभ हो गए, निर्मल लेख हो गए। धन धन गुर उपदेश है, धन रिदा गुर मंत्र वसाया। सतगुरु जी का उपदेश भी धन धन है। ते साध संगत उपदेश वसना कित्थे है? गुरसिख दे हिरदे विच। जिन्हां हिरदियां विच वाहिगुरु का उपदेश वसदा है, गुर मंत्र वसदा है, जिहड़े हिरदे च वस गया वाहिगुरु वाहिगुरु वाहिगुरु, गुर मंत्र टिक गया, भाई गुरदास जी कहण लगे वह हिरदा भी धनता दे योग हो गया। सतगुरु का उपदेश भी धन, गुरु का मंत्र जिन्ना हिरदिया च वस गया वाहिगुरु टिक गया वह हिरदे भी धनता दे योग हो गए। धन धन गुर चरणाम तो, धन मोहत जित आप्यो पी आया। गुरां दे चरणा का अमृत जल धन धन है। ते साध संगत धन है वह कड़ी, धन है वह समा जित वेले गुरसिख ने सतगुर दे चरणा विचों नाम का अमृत पीता है। वह समा भी धन, वह वक्त भी धन जिहड़े वेले सतगुरु दे दर ते आके नाम अमृत पीता है। गुरमुख सुख फल अजर जराया। धन हन वह गुरमुख जिन्हां ने आत्मिक सुख ते आत्मिक रस की प्राप्ति कीती है। बेअंत वडियाई ते माण सत्कार शक्तियां गुरसिखां नूं प्राप्त होईयां ने, पर उन्हां ने इस अजर शक्ति नूं जर के रख्या है। ये अजर वस्तु जर लई है, दुनिया नूं दसदे नहीं फिरदे असीं बड़े उच्चे जीवन वाले हाँ, निर्मल जीवन वाले हाँ, असीं परमात्मा विच लीन हो गए हाँ, अभेद हो गए हाँ, संसार नूं रौला नहीं पाउंदे। अजर शक्ति नूं जिहड़े जर के रखण वाले गुरमुख जन हन, आत्म रस की प्राप्ति कर लैण वाले ਭਾਈ ਸਾਹਿਬ ਭਾਈ ਗੁਰਦਾਸ ਜੀ ਕਹਿੰਦੇ ਐਸੇ ਗੁਰਮੁਖ ਜਨ ਧਨ ਹਨ, ਸਲਾਹੁਣ ਯੋਗ ਹਨ, ਧਨ 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 ਜਨ ਆਇਆ ਜਿਸ ਪ੍ਰਸਾਦ ਸਭ ਜਗਤ ਤਰਾਇਆ। ਧਨ ਧਨ ਸੋ ਗੁਰਸਿੱਖ ਕਹੀਐ ਜੋ ਸਤਿਗੁਰ ਚਰਨੀ ਜਾਏ ਪਿਆ। ਧਨ ਧਨ ਸੋ ਗੁਰਸਿੱਖ ਕਹੀਐ ਜਿਸ ਹਰ ਨਾਮਾ ਮੁਖ ਰਾਮ ਕਹਿਆ। ਧਨ ਧਨ ਸੋ ਗੁਰਸਿੱਖ ਕਹੀਐ ਜਿਸ ਹਰ ਨਾਮ ਸੁਣਿਐ ਮਨ ਆਨੰਦ ਭਇਆ। ਧਨ ਧਨ ਸੋ ਗੁਰਸਿੱਖ ਕਹੀਐ ਜਿਨ ਸਤਿਗੁਰ ਸੇਵਾ ਕਰ ਹਰ ਨਾਮ ਲਿਆ। ਤਿਸ ਗੁਰਸਿੱਖ ਕੋ ਹਉ ਸਦਾ ਨਮਸਕਾਰੀ ਜੋ ਗੁਰ ਕੈ ਭਾਣੇ ਗੁਰਸਿੱਖ ਚੱਲਿਆ। ਸ੍ਰੀ ਗੁਰੂ ਰਾਮਦਾਸ ਪਾਤਸ਼ਾਹ ਜੀ ਦੇ ਬਚਨ ਹਨ ਇਹ ਸਾਰੇ। ਭਾਵ ਹਰ ਪੰਗਤੀ ਵਿੱਚ ਗੁਰਸਿੱਖ ਨੂੰ ਧਨ ਧਨ ਆਖਦੇ ਨੇ, ਧਨ ਧਨ ਆਖਦੇ ਨੇ। ਅਖੀਰ ਜਾ ਕੇ ਕਹਿੰਦੇ ਜਿਹੜਾ ਗੁਰੂ ਦੇ ਭਾਣੇ ਵਿੱਚ ਚੱਲਣ ਵਾਲਾ ਹੈ ਤਿਸ ਗੁਰਸਿੱਖ ਕੋ ਹਉ ਸਦਾ ਨਮਸਕਾਰੀ। ਅਸੀਂ ਸਦਾ ਵਾਸਤੇ ਉਸਨੂੰ ਨਮਸਕਾਰ ਕਰਦੇ ਹਾਂ ਗੁਰਸਿੱਖ ਨੂੰ। ਕਿਹੜੇ ਗੁਰਸਿੱਖ ਨੂੰ? ਜੋ ਗੁਰ ਕੈ ਭਾਣੇ ਗੁਰਸਿੱਖ ਚੱਲਿਆ। ਜਿਹੜਾ ਸਿੱਖ ਗੁਰੂ ਦੇ ਹੁਕਮ ਵਿੱਚ ਗੁਰੂ ਦੀ ਆਗਿਆ ਵਿੱਚ ਚੱਲਦਾ ਹੈ, ਤੋਂ ਭਾਵ ਕਿ ਗੁਰਸਿੱਖ ਧਨ ਧਨ ਹਨ ਜਿਹੜੇ ਸਤਿਗੁਰੂ ਦੀ ਸਿੱਖੀ ਕਮਾਉਣ ਵਾਲੇ ਨੇ। ਵਾਰ ਬਾਰਵੀਂ ਦੀ ਪੌੜੀ 20ਵੀਂ ਵਿੱਚ ਅੰਮ੍ਰਿਤ ਬੋਲ ਫੁਰਮਾਨ ਕਰ ਰਹੇ ਨੇ। ਸੁਖ ਸਾਗਰ ਹੈ ਸਾਧ ਸੰਗ, ਸੋਭਾ ਲਹਿਰ ਤਰੰਗ ਅਤੋਲੇ, ਮਾਣਕ ਮੋਤੀ ਹੀਰਿਆਂ, ਗੁਰ ਉਪਦੇਸ਼ ਅਵੇਸ ਅਮੋਲੇ। ਰਾਗ ਰਤਨ ਅਨਹਦ ਧੁਨੀ, ਸ਼ਬਦ ਸੁਰਤ ਲਿਵ ਅਗਮ ਅਲੋਲੇ। ਰਿੱਧ ਸਿੱਧ ਨਿੱਧ ਸਭ ਗੋਲੀਆਂ, ਚਾਰ ਪਦਾਰਥ ਗੋਇਲ ਗੋਲੇ। ਲੱਖ ਲੱਖ ਚੰਦ ਚਰਾਗ ਚੀ, ਲੱਖ ਲੱਖ ਅੰਮ੍ਰਿਤ ਪੀਚਨ ਝੋਲੇ। ਕਾਮ ਧੇਨ ਲੱਖ ਪਾਰ ਜਾਤ, ਜੰਗਲ ਅੰਦਰ ਚਰਨ ਅਡੋਲੇ। ਗੁਰਮੁਖ ਸੁਖ ਫਲ ਬੋਲ ਅਬੋਲੇ, ਗੁਰਮੁਖ ਸੁਖ ਫਲ ਬੋਲ ਅਬੋਲੇ। ਸੁਖ ਸਾਗਰ ਹੈ ਸਾਧ ਸੰਗ, ਸੋਭਾ ਲਹਿਰ ਤਰੰਗ ਅਤੋਲੇ। ਕਹਿਣ ਲੱਗੇ ਸਾਧੂ ਦੀ ਸੰਗਤ, ਰੱਬ ਦੇ ਪਿਆਰਿਆਂ ਦੀ ਸੰਗਤ, ਸੰਤਾਂ ਮਹਾਂਪੁਰਸ਼ਾਂ ਦੀ ਸੰਗਤ ਸੁੱਖਾਂ ਦਾ ਸਮੁੰਦਰ ਹੈ, ਉਹ ਸੁੱਖਾਂ ਦਾ ਸਾਗਰ ਹੈ। ਭਾਵ ਬੇਅੰਤ ਸੁੱਖ ਨੇ, ਬੇਅੰਤ ਜੀਵਨ ਦਾ ਆਨੰਦ ਹੈ ਉੱਥੇ। ਉੱਥੇ ਨਿਰੰਕਾਰ ਪਰਮਾਤਮਾ ਦੀ ਸਿਫਤ ਸਲਾਹ ਰੂਪੀ ਲਹਿਰਾਂ ਅਤੇ ਪਿਆਰ ਭਰੇ ਤਰੰਗ ਬੇਅੰਤ ਢੰਗਾਂ ਦੇ ਨਾਲ ਉੱਥੇ ਸੋਭਦੇ ਹਨ। ਕਿਉਂਕਿ ਸਾਧ ਸੰਗਤ ਵਿੱਚ, ਗੁਰਮੁਖਾਂ ਦੀ ਸੰਗਤ ਵਿੱਚ ਪ੍ਰਭੂ ਦੀ ਸਿਫਤ ਸਲਾਹ ਦੀ ਕਥਾ ਹੁੰਦੀ ਹੈ, ਪਰਮੇਸ਼ਰ ਦੇ ਪਿਆਰ ਦੇ ਪ੍ਰਸ਼ਨ ਉੱਤਰ ਹੁੰਦੇ ਨੇ, ਨਿਰੰਕਾਰ ਪਰਮੇਸ਼ਰ ਦੀ ਯਾਦ ਦੀਆਂ ਉੱਥੇ ਬਾਤਾਂ ਪੈਂਦੀਆਂ ਨੇ। ਕਿਉਂਕਿ ਸਾਧ ਸੰਗਤ ਉੱਥੇ ਪਰਮੇਸ਼ਰ ਦੇ ਨਾਮ ਦਾ ਚਰਚਾ ਹੁੰਦਾ ਹੈ, ਤੇ ਜਿੱਥੇ ਪਰਮੇਸ਼ਰ ਦੇ ਨਾਮ ਦਾ ਚਰਚਾ, ਪ੍ਰਭੂ ਦੇ ਨਾਮ ਦੀ ਬਾਤ, ਪ੍ਰਭੂ ਦੇ ਪਿਆਰ ਵਿੱਚ ਗੁਰਸਿੱਖ ਬੈਠ ਕੇ ਪ੍ਰਸ਼ਨ ਉੱਤਰ ਵੀ ਇੱਕ ਦੂਜੇ ਨੂੰ ਪੁੱਛਦੇ ਨੇ। ਸੰਤ ਮਿਲਿਆ ਕਿਸ ਸੁਣੀਆਂ ਕਹੀਏ, ਸੁਣਦੇ ਨੇ, ਆਖਦੇ ਨੇ, ਅਤੇ ਪ੍ਰਭੂ ਦੀ ਸਿਫਤ ਸਲਾਹ ਰੂਪੀ ਲਹਿਰਾਂ ਉੱਠਦੀਆਂ ਨੇ ਉੱਥੇ। ਤੋਂ ਸਾਧ ਸੰਗਤ ਇਹੋ ਜਿਹੇ ਸੰਤ ਜਨਾਂ ਦੀ ਸੰਗਤ ਸੁੱਖਾਂ ਦਾ ਸਾਗਰ ਹੈ, ਸੁੱਖਾਂ ਦਾ ਸਮੁੰਦਰ ਹੈ। ਮਾਣਕ ਮੋਤੀ ਹੀਰੇ ਆਂ, ਗੁਰ ਉਪਦੇਸ਼ ਅਵੇਸ ਅਮੋਲੇ। ਫਿਰ ਗੁਰੂ ਦੇ ਉਪਦੇਸ਼ ਰੂਪ ਅਮੋਲਕ ਮਾਣਕ ਮੋਤੀ ਇਹ ਹੀਰਿਆਂ ਦਾ ਉੱਥੇ ਪ੍ਰਕਾਸ਼ ਹੋ ਰਿਹਾ ਹੈ। ਭਾਵ ਉੱਥੇ ਪ੍ਰੇਮ ਹੈ, ਉੱਥੇ ਬਰਾਗ ਹੈ, ਉੱਥੇ ਪ੍ਰਭੂ ਦੇ ਨਾਮ ਦੀਆਂ ਬਾਤਾਂ ਹਨ। ਇਸ ਲਈ ਸਤਿਗੁਰੂ ਪਾਤਸ਼ਾਹ ਦਾ ਜਿਹੜਾ ਉਪਦੇਸ਼ ਹੈ ਉਹ ਮਹਾਨ ਮਾਣਕ ਮੋਤੀ ਤੇ ਹੀਰਿਆਂ ਦੇ ਤੁੱਲ ਹੈ, ਜਿਹੜਾ ਸਾਧ ਸੰਗਤ ਵਿੱਚ ਜਾ ਕੇ ਗੁਰਸਿੱਖਾਂ ਦੀ ਸੰਗਤ ਵਿੱਚ ਪ੍ਰਾਪਤ ਹੁੰਦਾ ਹੈ। ਰਾਗ ਰਤਨ ਅਨਹਦ ਧੁਨੀ, ਸ਼ਬਦ ਸੁਰਤ ਲਿਵ ਅਗਮ ਅਲੋਲੇ। ਰਾਗ ਰਤਨ ਉੱਤਮ ਰਾਗਾਂ ਦੀ ਇੱਕ ਰਸ ਉੱਥੇ ਧੁਨੀ ਹੋ ਰਹੀ ਹੈ। ਰਾਗ ਰਤਨ ਪਰਿਵਾਰ ਭਰੀਆਂ ਸ਼ਬਦ ਗਾਵਣੇ ਆਈਆਂ ਉੱਥੇ, ਉਹਨਾਂ ਰਾਗਾਂ ਦੇ ਵਿੱਚ ਰੀਤਾਂ ਬੰਦਿਸ਼ਾਂ ਤੇ ਸਤਿਗੁਰ ਦੇ ਚਰਣਾਂ ਵਿੱਚ ਅਨਹੱਦ ਦੀਆਂ ਧੁਨੀਆਂ ਉੱਠ ਰਹੀਆਂ। ਇੱਕ ਰਸ ਲਗਾਤਾਰ ਉੱਥੇ ਸ਼ਬਦ ਦੀ ਧੁਨ ਚੱਲ ਰਹੀ ਹੈ, ਤੇ ਬੇਅੰਤ ਗੁਰਮੁਖ ਪਿਆਰੇ ਸ਼ਬਦ ਸੁਰਤ ਲਿਵ ਅਗਮ ਅਲੋਲੇ। ਕਹਿੰਦੇ ਸ਼ਬਦ ਤੇ ਸੁਰਤ ਦੇ ਵਿੱਚ ਗੁਰੂ ਦੇ ਪਿਆਰੇ ਲਿਵ ਲਾ ਕੇ ਐ ਆਨੰਦ ਮਾਣ ਰਹੇ, ਅਡੋਲ ਬੈਠੇ ਨੇ ਉੱਥੇ ਜਿਹੜੇ ਗੁਰੂ ਦੇ ਸਿੱਖ ਨੇ। ਸਮਝੋ ਸੁਰਤ ਦੁਆਰਾ, ਬਿਰਤੀ ਦੁਆਰਾ ਉਹ ਮਾਣਕ ਮੋਤੀ ਤੇ ਹੀਰੇ ਜਵਾਹਰਾਤ ਸਤਿਗੁਰੂ ਪਾਤਸ਼ਾਹ ਦੇ ਚਰਨਾਂ ਵਿੱਚੋਂ ਪ੍ਰਾਪਤ ਕਰਦੇ ਹਨ ਆਨੰਦ ਦੇ ਵਿੱਚ ਭਿੱਜ ਕੇ। ਰਿੱਦ ਸਿੱਧ ਨਿੱਦ ਸਭ ਗੋਲੀਆਂ, ਚਾਰ ਪਦਾਰਥ ਗੋਇਲ ਗੋਲੇ। ਵਾਹ, ਸਾਧ ਸੰਗਤ ਵਿੱਚ ਆ ਕੇ ਕੀ ਕੁਛ ਮਿਲਦਾ ਹੈ, ਗੁਰਮੁਖ ਜਨਾਂ ਦੀ ਸੰਗਤ ਵਿੱਚ ਆਣ ਕੇ ਕੀ ਕੁਛ ਪ੍ਰਾਪਤ ਹੁੰਦਾ ਹੈ। ਵੇਖੋ ਕਿੱਡੇ ਪਿਆਰੇ ਬਚਨ ਵਰਤ ਰਹੇ ਨੇ, ਕਹਿੰਦੇ ਰਿੱਦ ਸਿੱਧ ਨਿੱਧ ਸਭ ਗੋਲੀਆਂ। ਤੁਸੀਂ ਗੁਰਮੁਖ ਜਨਾਂ ਦੀ ਸੰਗਤ ਵਿੱਚ, ਗੁਰੂ ਦੀ ਸੰਗਤ ਵਿੱਚ ਆਣ ਕੇ ਟਿਕੋ। ਭਾਈ ਗੁਰਦਾਸ ਜੀ ਕਹਿੰਦੇ ਇੱਥੇ ਰਿਧੀਆਂ ਸਿੱਧੀਆਂ ਨੌ ਨਿਧੀਆਂ ਗੁਰਮੁਖ ਜਨਾਂ ਦੀਆਂ ਦਾਸੀਆਂ ਹਨ, ਗੁਲਾਮ ਹਨ ਉਹਨਾਂ ਦੀਆਂ। ਤੇ ਚਾਰ ਪਦਾਰਥ ਧਰਮ ਅਰਥ ਕਾਮ ਮੋਖ ਇੱਥੇ ਗੁਰੂ ਦਰਬਾਰ ਚ ਦਾਸਾਂ ਦੇ ਵੀ ਦਾਸ ਹਨ, ਭਾਵ ਸਾਰੀਆਂ ਰਿਧੀਆਂ ਸਿੱਧੀਆਂ ਤੇ ਚਾਰੇ ਪਦਾਰਥ ਜਿਹੜੇ ਨੇ ਸਾਧ ਸੰਗਤ ਇੱਥੇ ਗੁਰੂ ਦੇ ਗੁਲਾਮ, ਸੰਤ ਜਨਾਂ ਗੁਰਮੁਖਾਂ ਦੇ ਗੁਲਾਮ ਬਣ ਕੇ ਰਹਿੰਦੇ ਹਨ। ਦੁਨੀਆਂ ਇਹਨਾਂ ਪਦਾਰਥਾਂ ਤੇ ਰਿਧੀਆਂ ਸਿੱਧੀਆਂ ਦੇ ਮਗਰ ਮਗਰ ਭੱਜੀ ਫਿਰਦੀ ਹੈ, ਪਰ ਸਾਧ ਸੰਗਤ ਗੁਰੂ ਦੀ ਹਜ਼ੂਰੀ ਵਿੱਚ ਗੁਰਮੁਖ ਜਨਾਂ ਦੇ ਪਾਸ ਇਹ ਰਿਧੀਆਂ ਸਿੱਧੀਆਂ ਨੌ ਨਿਧੀਆਂ ਗੋਲੀਆਂ ਬਣ ਕੇ, ਇਹ ਚਾਰ ਪਦਾਰਥ ਧਰਮ ਅਰਥ ਕਾਮ ਮੋਖ ਉਹਨਾਂ ਦੇ ਦਾਸਾਂ ਦੇ ਵੀ ਸਾਧ ਸੰਗਤ ਦਾਸ ਬਣ ਕੇ ਰਹਿੰਦੇ ਹਨ। ਲੱਖ ਲੱਖ ਚੰਦ ਚਰਾਗ ਚੀ, ਲੱਖ ਲੱਖ ਅੰਮ੍ਰਿਤ ਪੀਚਨ ਝੋਲੇ। ਲੱਖ ਲੱਖ ਚੰਦਰਮਾ ਉਹਨਾਂ ਗੁਰਮੁਖ ਜਨਾਂ ਦਾ ਮਸ਼ਾਲ ਚੀ ਹੈ, ਮਸ਼ਾਲ ਜਗਾਉਣ ਵਾਲਾ, ਤੇ ਉਹਨਾਂ ਪਾਸੋਂ ਅੰਮ੍ਰਿਤ ਝੋਲ ਕੇ ਨਾਮ ਅੰਮ੍ਰਿਤ ਪੀਂਦੇ ਹਨ, ਭਾਵ ਜਗਿਆਸੂ ਹਨ। ਸਮਝੋ ਇਹ ਜਿਹੜੇ ਚੰਦਰਮਾ ਆਦਿਕ ਵੀ ਨੇ ਨਾ, ਇਹ ਗੁਰਮੁਖ ਜਨਾਂ ਦੇ ਮਸ਼ਾਲ ਚੀ ਖਿਲਾਰੇ ਆ, ਬੰਦਗੀ ਵਾਲਿਆਂ ਦੇ ਮਸ਼ਾਲ ਚੀ ਨੇ। ਸਮਝੋ ਲੱਖਾਂ ਚੰਦਰਮੇ ਉਹਨਾਂ ਦੀ ਹਜ਼ੂਰੀ ਚ ਜਿਵੇਂ ਮਸ਼ਾਲਾਂ ਫੜ ਕੇ ਚਾਨਣ ਕਰ ਰਹੇ ਆ, ਤੇ ਨਾਮ ਅੰਮ੍ਰਿਤ ਗੁਰਸਿੱਖ ਫਿਰ ਐਸੇ ਰੱਬ ਦੇ ਪਿਆਰਿਆਂ ਦੀ ਸੰਗਤ ਵਿੱਚ ਬੈਠ ਕੇ ਪੀਂਦੇ ਹਨ। ਜਿੱਥੇ ਜਾਏ ਬਈਐ ਭਲਾ ਕਹੀਐ, ਝੋਲ ਅੰਮ੍ਰਿਤ ਪੀਜੈ। ਲੱਖ ਲੱਖ ਅੰਮ੍ਰਿਤ ਪੀਚਨ ਝੋਲੇ, ਇੱਥੇ ਝੋਲ ਅੰਮ੍ਰਿਤ ਪੀਜੈ ਦਾ ਅਰਥ ਸਪਸ਼ਟ ਕਰਦੇ ਹਾਂ। ਆਮ ਤੌਰ ਤੇ ਕਿਤੇ ਬਹੁਤ ਲੰਮਾ ਸਮਾਂ ਪਾਣੀ ਖੜਾ ਰਹੇ ਨਾ, ਤੇ ਉਸ ਪਾਣੀ ਦੇ ਉੱਪਰ ਹਰੇ ਜਿਹੇ ਰੰਗ ਦਾ ਬੂਰ, ਹਰੇ ਜਿਹੇ ਰੰਗ ਦੀ ਕਾਈ ਪਾਣੀ ਦੇ ਉੱਪਰ ਜੰਮ ਜਾਂਦੀ ਹੈ। ਪਰ ਜਦੋਂ ਤੁਸੀਂ ਉਸ ਬੂਰ ਨੂੰ ਪਾਸੇ ਕਰੋਗੇ ਨਾ ਹੱਥ ਨਾਲ ਜਾਂ ਕਿਸੇ ਚੀਜ਼ ਨਾਲ, ਤੇ ਥੱਲੇ ਬੜਾ ਨਿਤਰਿਆ ਹੋਇਆ ਜਲ, ਸਾਫ਼ ਪਾਣੀ ਹੈ। ਕਹਿਣ ਲੱਗੇ ਜਿਹੜੇ ਗੁਰਮੁਖ ਜਨ ਨੇ ਉਹ ਲੱਖ ਲੱਖ ਅੰਮ੍ਰਿਤ ਪੀਚਨ ਝੋਲੇ, ਨਾਮ ਅੰਮ੍ਰਿਤ ਪੀਂਦੇ ਨੇ ਵਿਕਾਰਾਂ ਦਾ ਪਾਪਾਂ ਦਾ ਉੱਪਰੋਂ ਬੂਰ ਪਾਸੇ ਹਟਾ ਕੇ, ਐਂ ਪਰਮੇਸ਼ਰ ਦੇ ਨਾਮ ਅੰਮ੍ਰਿਤ ਦੇ ਘੁੱਟ ਭਰਦੇ ਨੇ, ਤੇ ਵਿਸ਼ਿਆਂ ਵਿਕਾਰਾਂ ਨੂੰ ਲਾ ਕੇ ਪਰੇ ਸੁੱਟ ਦਿੰਦੇ ਨੇ ਆਪਣੇ ਮਨ ਹਿਰਦੇ ਤੋਂ। ਐਸਾ ਸਾਧ ਸੰਗਤ ਦਾ, ਗੁਰਮੁਖ ਜਨਾਂ ਦੀ ਸੰਗਤ ਦਾ ਮਹਾਤਮ ਹੈ। ਕਾਮ ਧੇਨ ਲੱਖ ਪਾਰ ਜਾਤ, ਜੰਗਲ ਅੰਦਰ ਚਰਨ ਅਡੋਲੇ। ਲੱਖਾਂ ਕਾਮ ਧੇਨ ਗਊਆਂ ਜੰਗਲਾਂ ਵਿਖੇ ਚਰਦੀਆਂ ਹਨ, ਤੇ ਲੱਖਾਂ ਪਾਰ ਜਾਤ ਦਰਖਤ ਅਡੋਲ ਖੜੇ ਹਨ ਉਹਨਾਂ ਗੁਰਮੁਖ ਜਨਾਂ ਦੀ ਹਜ਼ੂਰੀ ਵਿੱਚ। ਇਹ ਚੇਤੇ ਰੱਖਣਾ, ਭਾਵ ਕੀ ਹੈ, ਸਨਾਤਨੀ ਮਤ ਦੇ ਵਿੱਚ ਇਹ ਗੱਲ ਮੰਨੀ ਹੈ ਕਿ ਕਾਮ ਧੇਨ ਗਊ ਪਾਸੋਂ ਜੋ ਮੰਗੀਏ ਉਹ ਮਿਲ ਜਾਂਦਾ ਹੈ, ਪਾਰ ਜਾਤ ਦਰਖਤ ਦੇ ਪਾਸ ਬੈਠ ਕੇ ਜੋ ਮੰਗੀਏ ਪ੍ਰਾਪਤ ਹੋ ਜਾਂਦਾ ਹੈ। ਪਰ ਭਾਈ ਗੁਰਦਾਸ ਜੀ ਕਹਿੰਦੇ ਗੁਰਮੁਖ ਜਨਾਂ ਦੀ ਸੰਗਤ ਚ, ਭਾਵ ਸਾਧ ਸੰਗਤ ਵਿੱਚ ਲੱਖਾਂ ਕਾਮ ਧੇਨ ਗਊਆਂ ਚਰ ਰਹੀਆਂ ਨੇ, ਤੇ ਲੱਖਾਂ ਹੀ ਪਾਰ ਜਾਤ ਦਰਖਤ ਅਡੋਲ ਖਲੋਤੇ ਨੇ ਸਤਿਗੁਰੂ ਦੇ ਚਰਨਾਂ ਰੂਪੀ। ਸਾਧ ਸੰਗਤ ਗੁਰੂ ਦੀ ਪਾਵਨ ਹਜ਼ੂਰੀ ਦੇ ਵਿੱਚ, ਸਤਿਗੁਰ ਦੇ ਚਰਨਾਂ ਵਿੱਚ ਜੁੜ ਕੇ ਜਿਹੜੇ ਗੁਰਮੁਖ ਜਾਂਦੇ ਆ, ਸਾਧ ਸੰਗਤ ਐ ਮਨ ਹਿਰਦਾ ਕਰਕੇ ਟਿਕੇ ਨੇ, ਉਹਨਾਂ ਨੂੰ ਕਿਸੇ ਕਾਮ ਧੇਨ ਤੇ ਪਾਰ ਜਾਤ ਦੀ ਕੋਈ ਲੋੜ ਨਹੀਂ। ਸਤਿਗੁਰ ਦੇ ਚਰਨਾਂ ਰੂਪੀ ਹੀ ਕਾਮ ਧੇਨ ਤੇ ਪਾਰ ਜਾਤ ਤੇ ਕਲਪ ਤਰ ਬਿਰਸ਼ ਜੋ ਕੁਝ ਵੀ ਦੁਨੀਆਂ ਚ ਮੰਨਿਆ ਗਿਆ, ਰੱਬ ਦੇ ਪਿਆਰਿਆਂ ਵਾਸਤੇ ਗੁਰੂ ਦੇ ਚਰਨ ਹੀ ਹਨ, ਸਾਧ ਸੰਗਤ ਹੀ ਹੈ, ਉੱਥੋਂ ਹੀ ਉਹਨਾਂ ਨੂੰ ਸਾਰਾ ਕੁਝ ਪ੍ਰਾਪਤ ਹੋ ਜਾਂਦਾ ਹੈ। ਇੱਛਾ ਪੂਰਕ ਸਰਬ ਸੁਖ ਦਾਤਾ ਹਰ, ਜਾਂ ਕਹਿ ਵਸ ਹੈ ਕਾਮ ਧੇਨਾ, ਸੋ ਐਸਾ ਹਰ ਧਿਆਈਐ ਮੇਰੇ ਜੀਅੜੇ ਤਾਂ ਸਰਬ ਸੁਖ ਪਾਵੇ ਮੇਰੇ ਮਨਾ। ਜਪ ਮਨ ਸਤ ਨਾਮ, ਸਦਾ ਸਤ ਨਾਮ, ਹਲਤ ਪਲਤ ਮੁਖ ਉਜਲ ਹੋਈ ਹੈ, ਨਿਤ ਧਿਆਈਐ ਹਰ ਪੁਰਖ ਨਿਰੰਜਨਾ। ਜਹ ਹਰ ਸਿਮਰਨ ਪਿਆ ਤਹ ਉਪਾਦ ਘਤ ਕੀਨੀ, ਵਡ ਭਾਗੀ ਹਰ ਜਪਨਾ, ਜਨ ਨਾਨਕ ਕਉ ਗੁਰ ਇਹੋ ਮਤ ਦੀਨੀ, ਜਪ ਹਰ ਭਵਜਲ ਤਰਨਾ। ਗੁਰੂ ਨੇ ਇਹੋ ਮਤ ਹੀ ਆਪਣੇ ਪਿਆਰਿਆਂ ਨੂੰ ਦਿੱਤੀ ਹੈ ਕਿ ਜਪ ਹਰ ਭਵਜਲ ਤਰਨਾ। ਹਰੀ ਪਰਮਾਤਮਾ ਵਾਹਿਗੁਰੂ ਨੂੰ ਜਪ ਸੰਸਾਰ ਭਵਜਲ ਤੋਂ ਤਰ ਜਾਏਗਾ। ਇਸ ਲਈ ਜਿਹੜੇ ਗੁਰਮੁਖ ਜਨ ਹਨ ਉਹਨਾਂ ਵਾਸਤੇ ਸਤਿਗੁਰ ਦੇ ਚਰਨ ਕਮਲ ਹੀ ਕਾਮ ਤੇਨ ਤੇ ਲੱਖਾਂ ਪਾਰ ਜਾਤ ਹਨ। ਗੁਰਮੁਖ ਸੁਖ ਫਲ ਬੋਲ ਅਬੋਲੇ, ਗੁਰਮੁਖਾਂ ਦਾ ਸੁਖ ਫਲ ਬੋਲਣ ਤੋਂ ਅਬੋਲ ਹੈ। ਉਹਨਾਂ ਦਾ ਸੁਖ ਫਲ ਭਾਵ ਆਤਮਿਕ ਸੁਖ, ਆਤਮਿਕ ਆਨੰਦ ਉਹ ਬੋਲ ਕੇ ਦੱਸ ਨਹੀਂ ਸਕਦੇ ਕਿ ਸਾਡੇ ਜੀਵਨ ਵਿੱਚ ਕਿਤਨਾ ਆਨੰਦ ਹੈ। ਉਹ ਰਸਨਾ ਤੋਂ ਬੋਲ ਕੇ ਬਿਆਨ ਨਹੀਂ ਕਰ ਸਕਦੇ ਕਿ ਜੋ ਅਸੀਂ ਆਨੰਦ ਮਾਣਿਆ ਹੈ ਗੁਰੂ ਦੇ ਚਰਨਾਂ ਚ, ਜੋ ਅਸੀਂ ਸੁਖ ਮਾਣਿਆ ਹੈ ਸਾਧ ਸੰਗਤ ਵਿੱਚੋਂ, ਜੋ ਅਸੀਂ ਖੁਸ਼ੀ ਪ੍ਰਾਪਤ ਕੀਤੀ ਹੈ ਗੁਰੂ ਦੇ ਸ਼ਬਦ ਵਿੱਚੋਂ, ਉਹ ਵਰਣਨ ਕਰਕੇ ਬਿਆਨ ਨਹੀਂ ਕਰ ਸਕਦੇ। ਭਾਈ ਗੁਰਦਾਸ ਜੀ ਫੁਰਮਾਨ ਕਰਦੇ ਆ ਇਸ 20ਵੀਂ ਵਾਰ ਦੀ ਸਾਧ ਸੰਗਤ ਮਾਫ ਕਰਨਾ, ਇਸ ਪੌੜੀ ਦੇ ਵਿੱਚ ਜਿਹੜੀ 12ਵੀਂ ਵਾਰ ਦੀ 20ਵੀਂ ਤੇ ਅਖੀਰਲੀ ਪੌੜੀ ਹੈ, ਇਹਦੇ ਵਿੱਚ ਫੁਰਮਾਨ ਕਰਕੇ ਕਹਿੰਦੇ ਨੇ ਜਿਹੜੇ ਗੁਰਮੁਖ ਜਨ ਹਨ ਉਹ ਵਰਣਨ ਨਹੀਂ ਕਰ ਸਕਦੇ ਆਤਮਿਕ ਜੀਵਨ ਦੀ ਉੱਚਤਾ ਤੇ ਜੋ ਰਸ ਜੋ ਆਨੰਦ ਉਹਨਾਂ ਨੇ ਪ੍ਰਾਪਤ ਕੀਤਾ ਹੈ ਗੁਰੂ ਚਰਨਾਂ ਵਿੱਚ ਜੁੜ ਕੇ।